ਮਾਰੂ ਵਾਰ ਮਹੱਲਾ ਪੰਜਵਾਂ ਦੱਖਣੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਚੋ ਸੱਜਣ ਮੈਂਡਿਆ ਦੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ
ਹੈ ਤੂੰ ਸੱਜਣ ਮੇਰੇ ਨੈਣ ਬਹੁਤ ਦੇਰ ਤੇ ਤੇਰੇ ਦਰਸ਼ਨ ਤਰਸਦੇ ਰਹਿਣ ਕਦ ਪੱਸੀ ਦੀਦਾਰ ਕਾ ਤੇਰਾ ਦੀਦਾਰ ਹੋਵੇ ਜੇ ਤੂੰ ਮੈਨੂੰ ਮਰਜ਼ੀ ਤੇ ਤੈਨੂੰ ਆਪਣਾ ਸਰੇ ਉਤਾਰ ਕੇ ਦੇ ਦੂੰ ਮਾਨੇ ਮੈਂ ਤੇ ਕਾਬੂ ਰਹਿੰਦਾ ਅਗਰ ਮੈਂ ਤੇ ਕਾਬੂ ਨਹੀਂ ਰਹਿੰਦਾ ਮੈਂ ਛੇਤੀ ਤੋਂ ਛੇਤੀ ਪੁੱਤ ਤੇਰੇ ਹਵਾਲ ਨਿਕਲਣਾ
ਅੱਛਾ ਜੀ ਸਿਸ ਕੀ ਹੈ ਜੀ ਮਨ ਨੂੰ ਕਹੇ ਦੇਈ ਸਿਸ ਉਤਾਰ
ਸਿਸ ਬੁਲੇ ਹੁੰਦਾ ਹੈ
ਅੱਛਾ ਜੀ
ਮਨ ਦੇ ਰਾਮ ਲਿਆ ਹੈ ਬੋਲ ਉਹ ਤੋਂ ਕੱਟ ਕੇ ਮਨ ਨੂੰ ਦਿਮਾਗ ਨਾਲ ਉਹ ਤੈਨੂੰ ਦੇ ਦੇ
ਨੈਣ ਕਿਹਨੂੰ ਕਿਹਾ
ਅੰਦਰਲੀ ਅੱਖ ਦੀ ਗੱਲ ਹੈ ਬੁੱਧੀ ਕੋ ਜਿਹੜੀ ਦੇਖਣ ਸ਼ਕਤੀ ਹੈ ਨਾ ਅੱਖੀ ਸੂਤ ਕੇ ਦੇਖਣ ਪਰ ਤਰੀਆ ਪਰ ਤਨ ਰੂਪ ਉਹ ਸੂਤ ਕੇ ਜਦ ਹਟ ਜਾਂਦਾ ਫਿਰ ਆਧੀਨ ਹੈ ਫਿਰ ਸਭ ਕੁਛ ਫਿਰ ਬੁੱਧੀ ਸਭ ਨੇ ਹੁੰਦੀ ਹੈ ਰੀਤ ਹੈ ਫਿਰ ਕੀ ਹੈ ਸੁਭਾਵ ਅਲੱਗ ਹੁੰਦਾ ਜੇ ਉਹ ਬਹਜਾ ਤਾਉ ਨਾਲ ਤੇਰੇ ਨਾਲ ਮੇਰਾ ਜਿਹੜਾ ਨਿਉ ਹੈ ਪ੍ਰੇਮ ਹੈ ਉਹ ਤੇਰੇ ਨਾਲ ਹੈ ਪਿਆ ਨੇ ਕੋੜਾਵੇ ਦੇਖ ਤੈਨੂੰ ਛੱਡ ਕੇ ਜਿਹੜਾ ਦੂਜੇ ਕਿਸੇ ਨਾਲ ਵੀ ਮੈਂ ਕੋਲ ਆਇਆ ਉਹ ਕੂੜਾ ਦੇਖਿਆ ਮੈਂ ਦੇਖ ਲਿਆ ਸਭ ਕੂੜੇ ਨੇ ਸਭ ਝੂਠੇ ਨੇ ਉਹਦੇ ਬਾਕੀ ਮੈਂ ਪਰਖ ਦੇ ਲਾ ਲਾ ਕੇ ਸਾਰੀ ਦੇਖ ਲੇ ਸਮਖਾ ਲੇ ਉਹ ਸਭ ਝੂਠੇ ਨੇ ਵਿਆਹ ਸੀ ਕੁੜਾਵੇ ਦੇਖ ਦੂਜੇ ਦਿਨ ਸਾਰੇ ਕੁੜਾਵੇ ਦੇਖ ਲੇ ਕੱਪੜ ਭੋਗ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਣੇ ਨੇ ਇਹਨਾਂ ਤੋਂ ਡਰ ਆਉਣ ਲੱਗ ਗਿਆ ਹੁਣ ਕੱਪੜ ਭੋਗ ਡਰਾਵਣ ਚਿੱਚੜ ਪਰੀ ਨਾ
ਦੇਖ
ਦੇਖ ਜਿੰਨਾ ਚਿਰ ਪਿਰ ਦੀ ਦੇਖ ਲੈਣਾ ਉਹਨਾਂ ਚਿਰ ਕੱਪੜ ਭੋਗ ਤੋਂ ਡਰ ਲੱਗਦਾ ਵੀ ਇੱਧਰ ਧਿਆਨ ਹੈ ਜਿਹੜਾ ਜਿੰਨਾ ਚਿਰ ਕੱਪੜ ਭੋਗ ਵੀ ਧਿਆਨ ਰਹੂ ਉਹਦੀ ਦੇਖਣਾ ਉਹਨਾਂ ਚਿਰ ਮਾਇਆ ਜੇ ਧਿਆਨ ਰਹੂਗਾ ਉਹਨਾਂ ਚਿਰ ਉਹਦਾ ਦਰਸ਼ਨ ਨਹੀਂ ਹੋਣ
ਮਹੱਲਾ ਪੰਜਵਾਂ ਉੱਠੀ ਝਾਲੂ ਕੰਤੜੇ ਹਾਂ ਪੱਸੀ ਤੋਂ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪੱਸੇ ਹੱਬ ਰਸ ਛਾਰ
ਮੇਰੇ ਅੰਦਰ ਝੱਲ ਉੱਠਿਆ ਮੇਰੇ ਅੰਦਰ ਇੱਛਾ ਉੱਠੀ ਉਮੰਗ ਉੱਠੀ ਕੰਤੜੇ ਦੀ ਪੱਸੀ ਤੋਂ ਦੀਦਾਰ ਮੇਰੇ ਅੰਦਰ ਪਿਆਸ ਪੈਦਾ ਹੋਈ ਤੇਰੇ ਦੀਦਾਰ ਦੀ ਤੇਰੇ ਦੀਦਾਰ ਦੀ ਖਿੱਚ ਪੈਦਾ ਹੋਈ ਤੋਂ ਦੀਦਾਰ
ਠੀਕ ਹੈ ਜੀ ਝਾਲੂ ਦਾ ਕੀ ਭਾਵ ਹੈ ਵੀ ਮੇਰੇ ਅੰਦਰ ਝੱਲ ਪੈਦਾ ਹੈ ਉੱਠੀ ਝਾਲੂ ਕੰਤੜੇ
ਉਮੰਗ ਪੈਦਾ ਹੋਈ ਜਿਵੇਂ ਛੱਲ ਪੈਦਾ ਹੋਈ ਨਾ ਪਾਣੀ ਦੇ ਵਿੱਚ ਲਹਿਰ ਇੱਛਾ ਪੈਦਾ ਹੋਈ ਉਮੰਗ ਤੇਰੇ ਦਰਦ ਦੇ ਦੇਖਣ ਦੀ ਝੱਲ ਪੱਸੀ ਪੈਦਾ ਹੋਈ
ਅੱਛਾ ਜੀ ਕਾਜਲ ਹਾਰ ਤਮੋਲ ਰਸ ਬਿਨ ਪੱਸੇ ਹੱਬ ਰਸ ਛਾਰ
ਬਿਨ ਪੱਸੇ ਹੱਬ ਰਸ ਛਾਰ ਇਹ ਜਿਹੜੇ ਕਾਜਲ ਦੇ ਰਸ ਨੇ ਤਮੋਲ ਦੇ ਰਸ ਨੇ ਕੰਤ ਦੇ ਸਪਰਸ਼ ਤੋਂ ਬਿਨਾਂ ਸਾਰੇ ਹੀ ਖੇਡ ਸਾਰੇ ਛਾਰ ਦਰਸ਼ਨ ਜਿਹਨੂੰ ਹੋਇਆ ਨੀ ਉਹਦੇ ਵਾਸਤੇ ਸਭ ਛਾਰ ਨੇ ਮਾਇਆ ਰੂਪ ਨੇ ਹੈ
ਅੱਛਾ ਕਾਜਲ ਦਾ ਭਾਵ ਹੈ ਵੀ ਕੋਈ ਕਾਲੀ ਚੀਜ਼ ਹੈ
ਇਹ ਰੱਖ ਲੈਂਦੇ ਨੇ ਥਾਲੀਆਂ ਚ ਦੇਵਤਿਆਂ ਦੇ ਲਾਉਣ ਨੂੰ
ਅੱਛਾ ਜੀ ਤਮੋਲ ਕੀ ਹੁੰਦਾ ਜੀ ਤਮੋਲ ਰਸ
ਤਮੋਲ ਉਹ ਖਾਂਦੇ ਹੁੰਦੇ ਨੇ ਉਹ ਜਿਹੜਾ ਪਾਨ ਦੇ ਉੱਤੇ ਲਾ ਕੇ ਖਾਂਦੇ ਨੇ ਸਾਰੇ ਰਸ ਛਾਲ ਨੇ ਮਾਇਆ ਰੂਪ ਨੇ
ਠੀਕ ਹੈ ਜੀ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖੀ ਕੀਤੋ ਥਾਟ ਸਿਰਜ ਸੰਸਾਰਿਆ
ਤੂੰ ਸੱਚਾ ਸਾਹਿਬ ਤੂੰ ਆਪੇ ਸੱਚ ਸੱਚੇ ਤਾਂ ਧਾਰਨ ਕੀਤਾ ਝੂਠਾ ਨੀ ਤਾਂ ਰਿਸ਼ਤਾ ਰੱਖਿਆ ਜਿਹੜਾ ਸੱਚਾ ਹੋ ਗਿਆ ਉਹ ਤਾਂ ਅਪਣਾ ਲਿਆ ਆਪਣੇ ਨਾਲ ਜੋੜ ਲਿਆ ਝੂਠ ਨੂੰ ਦੂਰ ਰੱਖਿਆ ਆਪ ਤੋਂ ਸੱਚ ਇੱਕ ਹੋ ਗਿਆ ਝੂਠ ਦੂਰ ਕਰਤਾ ਸੱਚ ਸਭ ਧਾਰਿਆ ਸਾਰਾ ਹੀ ਸੱਚ ਧਾਰਨ ਕਰ ਲਿਆ ਆਪ ਇੱਕ ਹੋ ਗਿਆ ਸੱਚ ਨਾਲ ਇੱਕ ਬਿੱਕ ਹੋ ਗਿਆ
ਗੁਰਮੁਖੀ ਕੀਤੋ ਥਾਟ ਸਿਰਜ ਸੰਸਾਰਿਆ
ਗੁਰਮੁਖ ਨੇ ਥਾਟ ਬਣਾਇਆ ਸੰਸਾਰ ਨੂੰ ਸਿਰਜ ਕੇ ਪਹਿਲਾ ਸੰਸਾਰ ਸਿਰਜਿਆ ਥਾਟ ਬਣਦਾ ਜਾਂ ਟਿਕ ਜਾਂਦਾ ਹੈ ਆਨੰਦ ਬਣਦਾ ਜਿੱਥੇ ਆ ਕੇ ਉੱਥੇ ਥਾਟ ਬਣਦਾ ਟਿਕਾਣਾ ਬਣ ਗਿਆ ਟਿਕ ਗਿਆ ਜਿੱਥੇ ਟਿਕਾਣ
ਠੀਕ ਹੈ ਜੀ ਗੁਰਮੁਖੀ ਕਿਹਨੂੰ ਕਿਹਾ ਜੀ ਇੱਥੇ ਸ਼ਬਦ ਗੁਰੂ ਨੂੰ ਕਿਹਾ
ਸੰਸਾਰ ਦੇ ਵਿੱਚ ਸਿਰਜ ਕੇ ਗੁਰਮੁਖਾਂ ਦੇ ਟਿਕਾਓ ਆਪਣੇ ਟਿਕਾਣੇ ਬਣਾ ਲੈ ਥਾਟ ਜਿੱਥੇ ਟਿਕ ਗਏ ਆ ਗਏ ਟਿਕਾਣੇ ਬਣ ਗਏ ਉਹਦੀ ਡੋਲ ਦੇ ਉੱਥੋਂ ਉਹ ਹਿਰਦੇ ਚ ਅੰਦਰੇ ਬਣਾਇਆ ਆਪਣੇ ਸੰਸਾਰ, ਸਰੀਰ ਦੇ ਵਿੱਚ ਠਿਕਾਣਾ ਬਣਾਇਆ, ਬਾਹਰ ਕਿੱਥੇ? ਹਰ ਆਗਿਆ ਹੋਏ ਵੇਦ ਪਾਪ ਗੁਣ ਵਿਚਾਰਿਆ, ਵੇਦ ਦੀ ਆਗਿਆ ਦੇ ਨਾਲ ਜਿਹੜੀ ਆ ਪੁੱਤ ਪਾਪ ਦੀ ਵਿਚਾਰ ਕੀਤੀ ਹੈ, ਵੇਦ ਵਿੱਚ ਪੁੱਤ ਪਾਪ ਵਿਚਾਰਿਆ ਕੀ ਹੁੰਦਾ? ਆਗਿਆ ਉਹਨੂੰ ਹੁਕਮ ਹੈ ਵੇਦ ਦਾ ਤਾਂ ਆਗਿਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਾਰਿਆ, ਬ੍ਰਹਮਾ ਵਿਸ਼ਨ ਔਰ ਮਹੇਸ਼ ਤਿੰਨਾਂ ਗੁਣਾਂ ਦੇ ਵਿੱਚ ਇਹਨਾਂ ਦਾ ਵਿਸਾਰ ਕੀਤਾ ਹੋਇਆ ਸੰਸਾਰ। ਸਾਰੇ ਜੀਵ ਤਿੰਨਾਂ ਗੁਣਾਂ ਚ ਨੇ, ਤਿੰਨਾਂ ਗੁਣਾਂ ਦਾ ਵਿਸਾਰ ਹੈ। ਹਾਂਜੀ,
ਇਹ ਪਹਿਲੇ ਵਾਲਾ ਸਮਝਾਓ, ਆ ਜਿਹੜਾ ਸੀਗਾ ਹਰ ਆਗਿਆ ਹੋਏ ਬੇਰ ਪਾਪ ਪੁੰਨ ਵਿਚਾਰਿਆ।
ਪਾਪ ਪੁੰਨ ਵਿਚਾਰਨਾ, ਪਾਪ ਪੁੰਨ ਬਿਨਾਂ ਵਿਚਾਰੇ ਬੁੱਢਣਾ ਨਹੀਂ। ਸਾਡਾ ਕਿਹਾ ਜਾ, ਉਹਨਾਂ ਦਾ ਕਿਹਾ ਜਾ, ਇਸੇ ਲਈ ਵਿਚਾਰ ਕਰ।
ਹਰ ਆਗਿਆ ਹੋਏ ਵੇਦ ਤੋਂ ਕੀ ਭਾਵ ਹੈ ਜੀ? ਵੇਦ ਜਿਹੜੇ ਹਰ ਦੀ ਆਗਿਆ ਚ ਹੋਏ ਹੋਏ ਆ।
ਵੇਦ ਦੀ ਆਗਿਆ ਹੀ ਹੈ ਜੋ ਲਿਖਿਆ ਹੋਇਆ ਸਾਡੇ ਸਾਹਮਣੇ, ਜੋ ਅਸੀਂ ਪੜ੍ਹਦੇ ਵੇਦ ਦੀ ਆਗਿਆ ਪੜ੍ਹਦੇ।
ਅੱਛਾ, ਪਰ ਹਰ ਦਾ ਕਰਿਆ ਹੋਇਆ ਨਾ?
ਹਾਂ,
ਇਹ ਹਰ ਆਗਿਆ ਹੋਏ ਵੇਦ ਦਾ ਭਾਵ ਦੱਸੋ।
ਓਹੋ, ਜਿਹੜਾ ਵੇਦ ਹੈ ਹੁਣ ਗੁਰਬਾਣੀ ਆਗਿਆ ਹੀ ਹੈ। ਆਪਾਂ ਕਹਿੰਦੇ ਹੁਕਮਨਾਮਾ ਲੈ ਲਈਏ, ਹੁਕਮਨਾਮਾ ਆਗਿਆ ਹੀ ਹੁੰਦੀ ਹੈ। ਗੁਰਬਾਣੀ ਸਾਨੂੰ ਆਗਿਆ ਕਰਦੀ ਹੈ ਜੇ ਅਸੀਂ ਪੜ੍ਹਦੇ। ਹਰ ਦੀ ਆਗਿਆ, ਫਿਰ ਹਰ ਬੋਲਦਾ ਇਹਦੇ ਵਿੱਚ, ਸਾਡੀ ਹਰ ਦੀ ਬੋਲੀ ਬਣੀ ਬੋਲੀ ਹੋਈ ਹੈ। ਹਰ ਦੀ ਆਗਿਆ ਹੀ ਵੇਦ ਹੁੰਦਾ, ਜੋ ਹਰ ਬੋਲਿਆ ਉਹੀ ਵੇਦ ਹੈ, ਜੋ ਗੁਰਕਾ ਭਾਣਾ ਉਹ ਵੇਦ ਹੈ।
ਠੀਕ ਹੈ, ਬ੍ਰਹਮਾ ਵਿਸ਼ਨ ਮਹੇਸ਼ ਇਹ ਕੌਣ? ਇਹ ਤਿੰਨ ਦੇਵਤੇ ਅਲੱਗ ਹੈ ਕਿ ਇਹ ਇੱਕ ਦੇ ਵਿੱਚ ਇਹ ਤਿੰਨ ਹੈਗੇ?
ਹਾਂ ਨਾ, ਇਹ ਤਾਂ ਤਿੰਨ ਸੁਭਾਅ ਦੇ ਜੀਵ ਦੇ।
ਅੱਛਾ, ਤੇ ਇਹ ਤਿੰਨ ਸੁਭਾਅ ਤ੍ਰੈ ਗੁਣ?
ਹਾਂ, ਇਹ ਤ੍ਰੈ ਗੁਣ ਹੀ ਮਾਇਆ, ਮਾਇਆ ਦੇ ਤਿੰਨ ਸੁਭਾਅ ਦੇ ਜੀਵ ਜੀਵਾਂ ਨੂੰ ਪੈਦਾ ਕਰਦੇ ਨੇ, ਜੀਵ ਜੀਵਾਂ ਨੂੰ ਪਾਲਣ ਕਰਦੇ ਨੇ, ਜੀਵ ਜੀਵਾਂ ਦਾ ਸੰਹਾਰ ਕਰਦੇ ਨੇ। ਤਿੰਨ ਗੁਣ ਤਾਂ ਮਾਇਆ ਦੇ ਰਹਿਣੇ ਹੀ ਨੇ।
ਠੀਕ ਹੈ, ਕੋਈ ਹਿੰਦੂ ਦੇਵਤਿਆਂ ਦੀ ਗੱਲ ਤਾਂ ਨੀ ਹੋ ਰਹੀ? ਕਿਉਂਕਿ ਭਲੇਖਾ ਪੈਂਦਾ ਕਿ ਸ਼ਾਇਦ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ ਹਿੰਦੂ ਦੇਵਤੇ ਬਣਾਏ ਆ ਤੁਸੀਂ।
ਹਿੰਦੂ ਦੇਵਤੇ ਕਿਤੇ ਲੱਭੇ ਹੀ ਨੀ ਕਰੇ ਹਜੇ, ਕੱਲਾ ਹੀ ਦੇਖੇ ਤਾਂ ਹੈ ਨੀ ਕਿਸੇ ਨੇ।
ਜਿਵੇਂ ਸ਼ਿਵ ਜੀ ਦਾ ਸਾਰਿਆਂ ਦਾ ਸੰਘਾਰ ਕਰਦਾ, ਫਿਰ ਉਹ ਮੁਸਲਮਾਨਾਂ ਦਾ ਸੰਘਾਰ ਵੀ ਸ਼ਿਵ ਜੀ ਉਹ ਕਰਦਾ?
ਆਪਣੇ ਲਈ ਕਰਦਾ, ਸਭ ਦਾ ਕਰਦਾ।
ਨਵਖੰਡ ਪ੍ਰਿਥਵੀ ਸਾਜ ਹਰ ਰੰਗ ਸਵਾਰ,
ਨਵਖੰਡਾਂ ਦੇ ਵਿੱਚ ਇਹ ਜੀਵਾਂ ਦੀ ਬੁੱਧ ਸਵਾਰੀ ਹੋਈ ਹੈ। ਹਰ ਰੰਗਾਂ ਦੇ ਨਾਲ ਫਿਰ ਸੁਮਾਰੀ ਹੈ, ਪਹਿਲਾਂ ਸਾਜੀ ਹੈ, ਪਹਿਲਾਂ ਸਾਜੀ ਹੈ ਪ੍ਰਿਥਵੀ, ਫਿਰ ਉਹਦੀ ਸੁਮਾਰੀ ਹੈ। ਜਿਹੜਾ ਬੰਦ ਗਿਆ ਉਹਨੇ ਸੰਭਾਲ ਲਈ, ਜਿਹੜਾ ਨਾ ਬੰਦਿਆ ਨੇੜੇ ਨਾ ਆਇਆ ਉਹਦੀ ਰਹਿ ਗਈ ਸਬੂਤ।
ਵੇਖੀ ਜੰਤ ਉਪਾਏ ਅੰਤਰ ਕਲ ਧਾਰਿਆ,
ਵੇਖੀ ਜੰਤ ਉਪਾਏ, ਭੰਤ ਭੰਤ ਦੇ ਜੰਤ ਉਪਾਏ ਨੇ। ਵੇਖੀ ਮਤਲਬ ਭੰਤ ਭੰਤ ਦੇ ਅਨੇਕ ਪ੍ਰਕਾਰ ਦੇ ਜੰਤ ਉਪਾਏ ਨੇ, ਪਰ ਸਾਰਿਆਂ ਦੇ ਵਿੱਚ ਕਲ ਰੱਖੀ ਹੈ, ਸਾਰਿਆਂ ਦੇ ਵਿੱਚ ਸ਼ਕਤੀ ਰੱਖੀ ਹੈ। ਮਸ਼ੀਨਰੀ ਵੀ ਨਾਲੇ ਆ, ਸ਼ਕਤੀ ਵੀ ਨਾਲੇ ਆ ਕੰਮ ਲੈਣ ਵਾਲੀ। ਤੇਰਾ ਅੰਤ ਨੂੰ ਜਾਣ ਲਈ ਕੋਏ, ਤੇਰਾ ਅੰਤ ਕੋਈ ਨੀ ਜਾਣਦਾ, ਤੇਰਾ ਅੰਤ ਨੂੰ ਜਾ ਰਹੇ ਕੋਏ।
ਸੱਚ ਸਿਰਜਣ ਹਾਰਿਆ,
ਸੱਚ ਸਿਰਜਣ ਹਾਰਿਆ, ਤੇਰਾ ਅੰਤ ਕੋਈ ਨੀ ਜਾਣਦਾ। ਸੱਚ ਸਿਰਜਣ ਹਾਰਿਆ, ਤੂੰ ਜਾਣ ਸਭ ਵਿਧ ਆਪ ਗੁਰਮੁਖੀ ਦਿੱਤਾ ਰਿਹਾ, ਸਾਰੀਆਂ ਵਿਧੀਆਂ ਆਪੇ ਜਾਣਦਾ। ਗੁਰਮੁਖਾਂ ਨੇ ਇਸ ਗੱਲ ਦਾ ਨਿਰਣਾ ਕਰਕੇ ਦੱਸ ਦਿੱਤਾ, ਇਹ ਭੁਲੇਖਾ ਗੁਰਮੁਖਾਂ ਨੇ ਕੱਢ ਦਿੱਤਾ ਵੀ ਸਾਰੀਆਂ ਵਿਧੀਆਂ ਤੂੰ ਜਾਣਦਾ।
ਠੀਕ ਹੈ ਜੀ,
ਟੁੱਟਣ ਦੀ ਵਿਧੀ ਵੀ ਜਾਣਦਾ, ਫਸਾਉਣ ਵਾਲੀਆਂ ਵੀ ਜਾਣਦਾ, ਫਸਾਉਣ ਵਾਲੀਆਂ ਤੋਂ ਥੱਲੇ ਦੀਆਂ ਵਿਧੀਆਂ ਨੇ ਉਹ ਵੀ ਜਾਣਦਾ, ਪਰ ਤੂੰ ਫਸਕੂਦਾ ਜੀ ਛੁਡਾ ਛੁਡਾਏ ਰਹੇ ਸਭ।
ਤੂੰ ਕਿਹਨੂੰ ਕਿਹਾ? ਤੂੰ ਜਾਣੇ ਸਭ ਵਿਧੀ ਆਪ, ਇਹ ਤੂੰ ਕੌਣ ਹੈ ਜੀ?
ਤੂੰ ਹੈ ਆਪਣਾ ਸਤਿਗੁਰ,
ਆਪਣਾ ਮੂਲ ਹੈ ਜੀ।
ਹਾਂ
ਠੀਕ ਹੈ, ਪਰ ਗੁਰਮੁਖਾਂ ਨੂੰ ਇਹ ਸੋਝੀ ਪਈ ਹੈ, ਨਹੀਂ ਕਿਸੇ ਹੋਰ ਨੂੰ ਨਹੀਂ ਪਈ।
ਜੇ ਛੁੱਟਣ ਲਈ ਵਿਧੀ ਜਾਣਦੀ ਹੈ, ਫਸਾਉਣ ਵਾਲੀਆਂ ਵੀ ਤਾਂ ਜਾਣਦੀ ਨੇ। ਫਸਾਉਣ ਵਾਲੀਆਂ ਤਾਂ ਪਹਿਲਾਂ ਪੜ੍ਹ ਲਈਏ ਥੱਲੇ ਦਾ ਘੋਰ ਸਾਹਿਬ ਦਾ, ਉਹ ਗਲਤ ਸਵਾਲ ਤਾਂ ਪਹਿਲਾਂ ਕੱਢ ਲੈ ਸਾਰੇ, ਗਲਤ ਹੈ ਇਹ ਵੀ, ਗਲਤ ਹੈ ਹਜ਼ਾਰਾਂ ਸਵਾਲ ਕੱਢੇ, ਗਲਤ ਹੋਏ ਤਾਂ ਠੀਕ ਤਾਂ ਬੁਸਾ ਇੱਕ ਕੱਢਿਆ, ਛੁੱਟਣ ਵਾਲੀ ਵਿਧੀ ਤਾਂ ਬੁਸਾ ਲੱਭੀ ਹੈ, ਦੁਨੀਆਂ ਸਭ ਜਾਣਦੇ ਨੇ ਫਸਾਉਣ ਵਾਲੀਆਂ ਹੀ ਜੋ।
ਠੀਕ ਹੈ ਜੀ, ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ।